राजा राम निवास भैया कैसे भैया राजा राम निराशा राजा राम निराशा अजमे सूरत सुख दिखिया अजमे सूरत सुख सूरत कैसे भैया कैसे भैया कैसे भैया राजा राम राजा राम
तन में
मन नहीं देखा तिल भी मन में तिल भी तन में मन नहीं मन तो बोलो भाई इस मन तो बोलो भाई तन छूटे मन कहाँ समाई तन छूटे मन कहाँ समाई मन कहाँ समाई कैसे बोलने कैसे बोलने कैसे बोलने राजा राम प्रेम इन्हीं है जाना भगत के प्रेम इन्हीं है जाना इन्हीं है जाना कैसे बोलने कैसे बोलने कैसे बोलने राजा राम निवासा राजा राम मन को निहान जाना इस मन को निहान जाना जिसका कर्म गया दिन साच पहचाना दिन साच पहचाना दिन साच पहचाना कैसे बोलने कैसे बोलने कैसे बोलने राजा राम मन को इस मन को तुम रूप नारे खेताई मैं होया तुम कल दूज समाई तुम मैं होया तुम कल दूज समाई तुम कल दूज समाई कैसे होया कैसे हुई है कैसे हुई है बुरा जा राम राजा राम इस मन का कोई जाने इस मन का कोई जाने ये मन अरे सुख दे मन लीन अरे सुख दे अरे सुख दे कैसे हुई है कैसे हुई है कैसे हुई है राजा राम
Oh, yeah. सुख अनंत सागर परमात्मा तो पैदा हुए जीव सुखां दी इच्छा रखते हैं। एक कुदरती है सुख अनंत सागर तो पैदा होया दी इच्छा सुखां प्रद कुदरती है। सुखां प्रति लोचा हर समय रहनी एक कुदरती है। परमात्मा दे रचे हुए जीव जीवन की हर क्रिया वेखण विच आउंदी है। उन्हां दी जो सुखां दी प्राप्ति लई उस सुखां दी लोचा पूरी करन लई यतन करदे रहिंदे हन। बेशक कुछ सुते सुभाव ही सुखां दी प्राप्ति कर लेंदे हन, कुछ सुखां दी प्राप्ति लई अपने अपने तौर ते यतन करते रहते हैं। परमेश्वर दे रचे हुए जीवां चो जदों कुछ जीवां नूं वेखीदा है ते ए अनुभव हुंदा है पतंगे दा दीवे वाले दौड़ना दीवे की लोह से मर जाना इं लगता है कि पतंगे इस तरह ही सुख प्रतीत होंगे। बेशक दीवा उस प्रति कुछ नहीं करता लेकिन पतंगा इसे नु सुख मनी बैठे दीवे दी लो ते मरना पूरे नु विखे फूलां ते चूमदा है फूलां दियां पंखड़ियां नु जा चिंबड़दा है। आखिरकार मर जांदा है क्यों लगदा है पूरे नु इसे तरह ही सुख प्रतीत होता है। ऐसे सुख लिए वो हर समय उतावला रहता है। बेशक देखा जाए फूल ने उसनों की दिता है लेकिन वो रात फूल के पीछे मरता है इसे नु सुख बनी बैठे। मछली पानी नाल नहीं करती है पानी पीछे मरती भी है ਪਾਣੀ ਤੋਂ ਬਿਨਾਂ ਤੜਫਦੀ ਵੀ ਹੈ, ਲਹਿਰਾਂ ਵਿੱਚ ਉਛਲਦੀ ਹੈ। ਮਛਲੀ ਇਸੇ ਨੂੰ ਸੁੱਖ ਮੰਨੀ ਬੈਠੀ ਹੈ, ਪਾਣੀ ਵਿੱਚ ਰਹਿਣਾ। ਲੇਕਿਨ ਇਹ ਵੀ ਠੀਕ ਹੈ, ਜਦੋਂ ਜੀਵਰ ਸ਼ਿਕਾਰੀ ਇਸ ਨੂੰ ਜਾਲ ਵਿੱਚ ਫਸਾਉਂਦਾ, ਪਾਣੀ ਇਸ ਲਈ ਕੁਝ ਨਹੀਂ ਕਰਦਾ, ਇਸ ਨੂੰ ਬਚਾਉਣ ਦਾ ਕੋਈ ਯਤਨ ਨਹੀਂ ਕਰਦਾ। ਲੇਕਿਨ ਫਿਰ ਵੀ ਮੱਛੀ ਪਾਣੀ ਪਿੱਛੇ ਮਰਦੀ ਹੈ, ਇਸੇ ਨੂੰ ਸੁੱਖ ਮੰਨੀ ਬੈਠੀ ਹੈ। ਮਿਰਦ ਵੇਖਿਆ ਨਾਜ ਤੇ ਮਸਤ ਹੁੰਦਾ ਹੈ, ਵਾਜੇ ਤੇ ਮਸਤ ਹੋ ਜਾਂਦਾ ਹੈ। ਉਸਦੀ ਨਾਜ ਦੀ ਆਵਾਜ਼ ਹੀ ਮਸਤੀ ਹੀ ਉਸ ਲਈ ਸੁੱਖ ਦਾ ਪ੍ਰਤੀਕ ਲੱਗਦੀ ਹੈ। ਬੇਸ਼ੱਕ ਜਿਸ ਵਕਤ ਸ਼ਿਕਾਰੀ ਆ ਕੇ ਉਸ ਨਾਲ ਤੇ ਮਸਤ ਹੋਏ ਮਿਰਗ ਨੂੰ ਆ ਕੇ ਫੜ ਲੈਂਦਾ, ਉਸ ਲਈ ਉਸਨੂੰ ਬਚਾਉਣ ਲਈ ਨਾਦ ਕੁਛ ਨਹੀਂ ਕਰਦਾ। ਲੇਕਿਨ ਫਿਰ ਵੀ ਮਿਰਗ ਦਾ ਨਾਲ ਤੇ ਮਸਤ ਹੋ ਜਾਣਾ ਉਸਨੂੰ ਇਸ ਵਿੱਚੋਂ ਹੀ ਸੁੱਖ ਲੱਗਦਾ ਹੈ। ਅਸੀਂ ਹੋਰਨਾਂ ਪੰਛੀਆਂ ਨੂੰ ਵੀ ਵੇਖਿਆ, ਬਹੁਤ ਖੂਬਸੂਰਤ ਆਲਣੇ ਬਣਾਉਣੇ ਆਪਣੇ ਯਤਨਾਂ ਨਾਲ, ਇੱਕ ਇੱਕ ਚੁੱਝ ਤੋਂ ਡੱਕੇ ਡੱਕੇ ਨੂੰ ਇਕੱਠਾ ਕਰਕੇ ਆਪਣਾ ਰਹਿਣ ਬਸੇਰਾ ਬਣਾਉਣਾ। ਇਉਂ ਲੱਗਦਾ ਹੈ ਕਿ ਪੰਛੀ ਵੀ ਐਸੇ ਸੁੱਖਾਂ ਦੇ ਨਾਲ ਬੰਨੇ ਹੋਏ ਹਨ, ਉਹਨਾਂ ਨੂੰ ਵੀ ਸੁੱਖਾਂ ਦਾ ਅਨੁਭਵ ਹੈ ਕਿ ਆਲਣੇ ਬਣਾਉਣ ਵਿੱਚ ਹੀ ਸੁੱਖ ਹੈ, ਉਸ ਵਿੱਚ ਰਹਿਣ ਵਿੱਚ ਹੀ ਸੁੱਖ ਹੈ। ਅਫਵਾਹੀ ਚੂਹਾ ਖੁੱਡ ਬਣਾਉਂਦਾ ਹੈ, ਉਸ ਖੁੱਡ ਤੇ ਸੱਪ ਕਬਜ਼ਾ ਕਰ ਲੈਂਦਾ ਹੈ। ਅਫਵਾਹੀ ਖੁੱਡ ਦੀ ਚੂਹੇ ਦੀ ਬਣਾਉਣੀ, ਕਬਜ਼ਾ ਸੱਪ ਦਾ ਕਰਨਾ, ਉੱਥੇ ਵੀ ਇਉਂ ਲੱਗਦਾ ਹੈ ਸੱਪ ਬੇਸ਼ੱਕ ਕਿਸੇ ਦੀ ਖੁੱਡ ਤੇ ਕਬਜ਼ਾ ਕਰਦਾ ਹੈ, ਉਸਨੂੰ ਇਸ ਵਿੱਚ ਹੀ ਸੁੱਖ ਲੱਗਦਾ ਹੈ। ਉਹ ਇਸ ਸੁੱਖ ਦੀ ਭਾਲ ਵਿੱਚ ਰਹਿੰਦਾ ਹੈ ਕਿ ਕੋਈ ਖੁੱਡ ਮਿਲ ਜਾਏ, ਮੈਨੂੰ ਬਣਾਉਣੀ ਨਾ ਪਏ, ਮੈਂ ਬਣੀ ਬਣਾਈ ਖੁੱਡ ਤੇ ਜਾ ਕੇ ਵਸ ਜਾ। ਜੰਗਲੀ ਸ਼ੇਰ ਨੂੰ ਦੇਖਿਆ, ਉਹ ਕਿਸੇ ਦੇ ਬਣਾਏ ਹੋਏ ਕੁਰਮਿਆਂ ਤੇ ਕਬਜ਼ਾ ਕਰਕੇ ਫੁੰਕਾਰੇ ਮਾਰਦਾ ਹੈ, ਦੂਜਿਆਂ ਨੂੰ ਡਰਾਉਂਦਾ ਹੈ, ਦੂਜਿਆਂ ਦੇ ਕੁਰਮਿਆਂ ਤੇ ਕਬਜ਼ਾ ਕਰਨ ਵਿੱਚ ਹੀ ਉਹ ਸੁੱਖ ਮੰਨੀ ਬੈਠਾ ਹੈ। ਜਦੋਂ ਮੈਂ ਮਨੁੱਖ ਸ਼੍ਰੇਣੀ ਨੂੰ ਵੇਖਦਾ, ਮਨੁੱਖਾਂ ਚੋਂ ਵੀ ਮੈਨੂੰ ਕੁਛ ਇਹੋ ਨਜ਼ਰ ਆਇਆ। ਅਖਬਾਰ ਧੋ ਫੁੱਟਦੀ ਹੈ, ਸਵੇਰੇ ਦੌੜ ਲੱਗ ਜਾਂਦੀ ਹੈ, ਹੱਟੀ ਵਾਲਾ ਹੱਟੀ ਤੇ ਜਾ ਬੈਠਦਾ, ਸਾਰਾ ਸਾਰਾ ਦਿਨ ਘਾਲਣਾ ਘਾਲਦਾ ਹੈ, ਕਿਸ ਵਾਸਤੇ? ਹੱਟੀ ਦੀ ਖੱਟੀ ਚੋਂ ਹੀ ਉਸਨੂੰ ਸੁੱਖ ਲੱਗਦਾ ਹੈ। ਅਖਵਾਈ ਸਰਦੀਆਂ ਤੇ ਗਰਮੀਆਂ ਦੇ ਦਿਨਾਂ ਤਪਦੀ ਦੁਪਹਿਰ, ਸਰਦੀਆਂ ਦੀ ਠੰਡੀ ਰਾਤ ਨੂੰ ਕਿਸਾਨ ਖੇਤਾਂ ਦੀਆਂ ਪਾਲੀਆਂ ਪੈਲੀਆਂ ਵਿੱਚ ਘੁੰਮਦਾ ਦੇਖਿਆ, ਖੇਤਾਂ ਨੂੰ ਸਵਾਰਦਾ, ਪੈਲੀਆਂ ਨੂੰ ਲਤਾੜਦਾ, ਇੱਕ ਆਸ ਰੱਖੀ ਬੈਠਾ ਹੈ ਕਿ ਖੇਤ ਦੀ ਉਪਜ ਤੋਂ ਮੈਨੂੰ ਫਲ ਮਿਲੇਗਾ, ਫਲ ਤੋਂ ਧਨ ਮਿਲੇਗਾ, ਇਸੇ ਨੂੰ ਸੁੱਖ ਮੰਨੀ ਬੈਠਾ। ਸੁੱਖਾਂ ਦੇ ਲਈ ਸਾਧਨ ਵਰਤਦਾ, ਆਪਣੇ ਆਪ ਨੂੰ ਕਸ਼ਟ ਵਿੱਚ ਪਾ ਕੇ ਵੀ ਉਹ ਸੁੱਖ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ। ਅਖਵਾਈ ਇਸ ਤਰ੍ਹਾਂ ਜੀਵਨ ਦੀ ਮਨੁੱਖ ਸ਼੍ਰੇਣੀ ਦੀ ਮਾਨਸਿਕ ਕਿਰਿਆ, ਸਰੀਰਕ ਕਿਰਿਆ ਤੋਂ ਇਹਨੂੰ ਲੱਗਦਾ ਹੈ ਕੋਈ ਨਾ ਕੋਈ ਸੁੱਖ ਜਿਸ ਨੂੰ ਇਹ ਮੰਨੀ ਬੈਠਾ, ਉਸਦੇ ਲਈ ਸਾਧਨ ਵਰਤਦਾ ਹੈ, ਉਸਦੇ ਲਈ ਯਤਨ ਕਰਦਾ ਹੋਇਆ ਉਸਦੀ ਪ੍ਰਾਪਤੀ ਲਈ ਹਰ ਸਮੇਂ ਤਤਪਰ ਰਹਿੰਦਾ ਹੈ। ਜੇ ਇਸ ਨੂੰ ਅਸੀਂ ਧਾਰਮਿਕ ਤੌਰ ਤੇ ਮਨੁੱਖ ਸ਼੍ਰੇਣੀ ਨੂੰ ਵੀ ਵੇਖਿਆ ਹੈ, ਪਾਠ ਕਰਦਾ ਹੈ, ਧਾਰਮਿਕ ਸਥਾਨ ਤੇ ਵੀ ਜਾਂਦਾ ਹੈ, ਬੈਠਦਾ ਵੀ ਹੈ, ਮੱਥਾ ਵੀ ਟੇਕਦਾ ਹੈ। ਧਾਰਮਿਕ ਰੁਚੀਆਂ ਚ ਰੁਚਿਆ ਹੋਇਆ ਨਜ਼ਰ ਆਉਂਦਾ ਹੈ, ਪਰ ਇਸ ਧਾਰਮਿਕ ਰੁਚੀਆਂ ਦੇ ਪਿੱਛੇ ਇਸ ਦੀ ਇੱਛਾ ਸੁੱਖ ਦੀ ਹੈ। ਪਾਠ ਇਸ ਕਰਕੇ ਕਰਦਾ ਕਿ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਏ। ਅਖਵਾਈ ਗੁਰਦੁਆਰੇ ਇਸ ਕਰਕੇ ਮੱਥਾ ਟੇਕਦਾ ਹੈ, ਮੈਨੂੰ ਸੁੱਖ ਮਿਲਣ। ਅਖਵਾਈ ਸੁੱਖਾਂ ਸੁੱਖਦ ਹੈ, ਸੁੱਖਾਂ ਸੁੱਖਣ ਦਾ ਭਾਵ ਕੀ ਹੈ? ਸੁੱਖਾਂ ਲਈ ਸੁੱਖਾਂ ਸੁੱਖਦਾ। ਅਖਵਾਈ ਸੁੱਖਾਂ ਦੀ ਲਈ ਦੌੜ ਭੱਜ ਕਰਦਾ ਹੈ। ਕਈ ਅੰਮ੍ਰਿਤ ਵੇਲੇ ਵੀ ਉੱਠਦੇ ਨੇ, ਪਰ ਜੇ ਉਹਨਾਂ ਦੀ ਮੰਗ ਵੀ ਵੇਖੀ ਹੈ, ਇਸ ਕਰਕੇ ਉੱਠਣਾ, ਇਸ ਕਰਕੇ ਪਾਠ ਕਰਨਾ, ਮੈਨੂੰ ਕੁਛ ਸੁੱਖ ਮਿਲ ਜਾਣ। ਅਖਵਾਈ ਜੇ ਅਗਰ ਇਸ ਨੂੰ ਪਰਿਵਾਰਕ ਤੌਰ ਤੇ ਵੀ ਵੇਖਿਆ, ਮੁੱਖ ਸ਼੍ਰੇਣੀ ਨੂੰ ਪੁੱਤਾਂ ਨਾਲ ਪਿਆਰ ਕਰਦਾ ਹੈ, ਪੁੱਤ ਦੀ ਇਸਤਰੀ ਸੰਬੰਧੀ ਰਿਸ਼ਤੇਦਾਰ ਸੰਬੰਧੀ ਸਾਰਿਆਂ ਨੂੰ ਪਿਆਰ ਕਰਦਾ ਹੈ, ਸਾਰਿਆਂ ਨੂੰ ਨਜ਼ਦੀਕੀ ਸਮਝਣ ਲਈ ਕਹੀਏ, ਇਹਨਾਂ ਸਾਰਿਆਂ ਨਜ਼ਦੀਕੀਆਂ ਨੂੰ ਵੇਖਿਆ, ਇਸ ਨੂੰ ਵੇਖਿਆ, ਆਪਣੇ ਆਪਣੇ ਸੁੱਖਾਂ ਨਾਲ ਹੀ ਬੰਨੇ ਹੋਏ ਹਨ। ਅਖਵਾਈ ਆਪਣੇ ਆਪਣੇ ਹਿੱਤਾਂ ਦੇ ਨਾਲ ਬੰਨੇ ਹੋਏ ਹਨ ਇਹਨਾਂ ਦੇ ਚਿੱਤ। ਅਖਵਾਈ ਠੀਕ ਹੈ, ਭਰਾ ਭਰਾ ਨੂੰ ਵੀ ਕਹਿੰਦਾ ਹੋਏਗਾ ਭਰਾ, ਲੇਕਿਨ ਜੁੜਿਆ ਉਹ ਵੀ ਸੁੱਖਾਂ ਨਾਲ ਹੈ, ਆਪਣੇ ਸੁੱਖਾਂ ਨਾਲ। ਮਾਂ ਪੁੱਤ ਨੂੰ ਪਿਆਰ ਕਰਦੀ ਹੈ, ਲੇਕਿਨ ਇੱਕ ਆਸ ਰੱਖੀ ਬੈਠੀ ਆ, ਵੱਡਾ ਹੋਏ ਧਨ ਖਾਟ ਦੇ, ਇਹ ਮੈਨੂੰ ਵੱਡਾ ਹੋ ਕੇ ਧਨ ਕਮਾ ਕੇ ਦੇਗਾ। ਅਖਵਾਈ ਇਹ ਆਸ ਰੱਖੀ ਜੂੰਦੀ ਹੈ। ਜੇ ਦੂਸਰੇ ਤੇ ਕੋਈ ਭਰੋਸਾ ਰੱਖੀ ਬੈਠਾ ਹੈ ਸੁੱਖਾਂ ਕਰਕੇ, ਜੇ ਕਿਸੇ ਸੰਬੰਧੀ ਕੋਲੋਂ, ਪੁੱਤ ਕੋਲੋਂ, ਧੀ ਕੋਲੋਂ ਸੁੱਖ ਨਹੀਂ ਮਿਲਦੇ, ਉਹਨਾਂ ਨਾਲ ਸੰਬੰਧ ਵੀ ਤੋੜ ਦਿੰਦਾ। ਅਖਵਾਈ ਜੇ ਇਸਦੇ ਹਲ ਸੰਬੰਧ ਹਨ ਤਾਂ ਸਿਰਫ ਸੁੱਖਾਂ ਕਰਕੇ, ਦੁੱਖਾਂ ਨੂੰ ਤਾਂ ਜ਼ਹਿਰ ਸਮਝਦਾ। ਅਖਵਾਈ ਦੁੱਖਾਂ ਦੀ ਨਿਵਰਤੀ ਲਈ ਕੀ ਨਹੀਂ ਪਾਉਂਦਾ, ਦੁੱਖ ਤਾਂ ਕੋਈ ਵੀ ਨਹੀਂ ਮੰਗਦਾ, ਸੁੱਖ ਮੰਗਦੇ ਨੇ ਸਾਰੇ। ਕਿਸੇ ਨੇ ਆ ਕੇ ਗੁਰਦੁਆਰੇ ਦੁੱਖ ਨਹੀਂ ਮੰਗਿਆ, ਅਖਵਾਹਿਗੁਰੂ, ਕਿਸੇ ਨੇ ਦੁੱਖ ਮੰਗਣ ਲਈ ਪਾਠ ਨਹੀਂ ਕੀਤਾ, ਅਖਵਾਹਿਗੁਰੂ, ਦੁੱਖਾਂ ਲਈ ਕੁਛ ਨਹੀਂ ਕਰਦਾ, ਮੰਗਦਾ ਸੁੱਖ ਹੈ। ਦੁੱਖ ਤਾਂ ਇਸ ਨੂੰ ਜ਼ਹਿਰੀਲੇ ਲੱਗਦੇ ਨੇ, ਦੁੱਖਾਂ ਦੀ ਨਿਵਰਤੀ ਵਾਸਤੇ ਤਾਂ ਪਾਠ ਕਰਦਾ, ਦੁੱਖਾਂ ਦੀ ਨਿਵਰਤੀ ਵਾਸਤੇ ਤਾਂ ਸੁੱਖਾਂ ਸੁੱਖਦਾ, ਦੁੱਖਾਂ ਦੀ ਨਿਵਰਤੀ ਵਾਸਤੇ ਤਾਂ ਜਪ ਤਪ ਕਰਦਾ, ਅਖਵਾਹਿਗੁਰੂ। ਪਰ ਮੈਂ ਕਹਾਂ ਕਿ ਇਤਨਾ ਕੁਛ ਕਰਨ ਦੇ ਬਾਵਜੂਦ ਵੀ ਫਿਰ ਦੁਖੀ ਤਾਂ ਦੁਖੀ ਹੈ। ਅਖਵਾਈ ਜਤਨ ਬਹੁਤ ਸੁੱਖ ਕਹਿ ਕੀਏ, ਦੁੱਖ ਕੋ ਕੀਆ ਨਾ ਕੋਈ, ਦੁੱਖ ਕੋ ਕੀਓ ਨਾ ਕੋਈ। ਜਿਤਨੇ ਵੀ ਯਤਨ ਨੇ ਆਪਾਂ ਵੀ ਝਾਤੀ ਮਾਰੀ ਹੈ ਜਨਮ ਤੋਂ ਲੈ ਕੇ ਹੁਣ ਤੱਕ, ਮੈਂ ਤੇ ਮੇਰੀ ਨਾਲ ਜੁੜ ਕੇ ਹਰ ਵਸਤੂ ਨੂੰ ਮੈਂ ਮੇਰੀ ਬਣਾਉਣ ਦਾ ਯਤਨ ਕੀਤਾ ਹੈ, ਹਰ ਵਸਤੂ ਦਾ ਮਾਲਕ ਮੈਂ ਬਣ ਕੇ ਮੈਂ ਨਾਲ ਜੋੜਨ ਦਾ ਯਤਨ ਕੀਤਾ ਹੈ। ਅਖਵਾਹੀ ਮੇਰਾ ਦਿਲ ਕਰਦਾ ਹਰ ਵਸਤੂ ਮੇਰੀ ਹੋ ਜਾਏ, ਅਖਵਾਹੀ ਉਸ ਦਾ ਮਾਲਕ ਮੈਂ ਹੋ ਜਾ। ਯਤਨ ਤਾਂ ਸੁੱਖਣ ਲਈ ਕਰਦਾ, ਦੁੱਖ ਲਈ ਨਹੀਂ ਕਰਦਾ, ਪਰ ਫਿਰ ਕੀ ਕਰਾਂ, ਦੁਖੀ ਤਾਂ ਦੁਖੀ ਹੈ। ਭਗਤ ਕਬੀਰ ਵੀ ਬੋਲ ਪਏ, ਅਖਵਾਈ ਭਗਤ ਕਬੀਰ ਬੋਲੇ, ਮੈਂ ਕੀ ਕਹਾਂ, ਸੁਖ ਮੰਗਤ ਦੁੱਖ ਆ ਗਏ ਆ ਗਏ, ਸੋ ਸੁਖ ਹਮੋ ਨਾ ਮੰਗੇ ਆ ਪਾ ਗਏ। ਕੀ ਕਰਾਂ, ਜਿਸ ਸੁੱਖ ਨੂੰ ਮੰਗਣ ਦੇ ਨਾਲ ਮੈਨੂੰ ਮੁੜ ਕੇ ਫਿਰ ਦੁੱਖ ਆਉਂਦੇ ਨੇ, ਉਹ ਸੁੱਖ ਦਾ ਮੰਗਣਾ ਮੈਨੂੰ ਚੰਗਾ ਨਹੀਂ ਲੱਗਦਾ। ਹੁਣ ਬੇਨਤੀ ਕਰਾਂਗਾ, ਉਹ ਸੁੱਖ ਕਿਵੇਂ ਸੁੱਖ ਹੋ ਸਕਦਾ ਜਿਹੜਾ ਦੁੱਖ ਦਾ ਰੂਪ ਹੋ ਜਾਏ? ਅਖਵਾਈ ਜਿਤਨੇ ਮਨੁੱਖ ਸੁੱਖ ਮੰਗਦਾ ਉਤਨਾ ਹੀ ਉਸ ਨੂੰ ਦੁੱਖ ਅੱਗੇ ਹੁੰਦਾ, ਫਿਰ ਸੁੱਖ ਮੰਗਣੇ ਪੈਂਦੇ ਨੇ, ਫਿਰ ਦੁੱਖ ਹੁੰਦਾ, ਫਿਰ ਸੁੱਖ ਮੰਗਣੇ ਪੈਂਦੇ ਨੇ। ਜਿਹਨਾਂ ਨੂੰ ਇਹ ਸੁੱਖ ਸਮਝੀ ਪੈਂਦਾ, ਹਰ ਸੁੱਖ ਦਾ ਸਬੰਧ ਸਰੀਰ ਨਾਲ ਹੈ, ਜੇ ਆਪਣੇ ਸਰੀਰ ਲਈ ਸੁੱਖ ਮੰਗਦਾ ਜਾਂ ਆਪਣੇ ਸਰੀਰਾਂ ਨਾਲ ਜੁੜਿਆ ਲਈ ਸੁੱਖ ਮੰਗਦਾ, ਅਖਵਾਈ ਸੋਚਿਆ ਜਾਏ ਬਿਨਾਂ ਸਰੀਰਾਂ ਤੋਂ ਸੁੱਖ ਕਿਹੜਾ ਤੁਹਾਨੂੰ ਨਜ਼ਰ ਆਉਂਦਾ? ਵਾਹਿਗੁਰੂ। ਜਿਤਨੇ ਅਸੀਂ ਸੁੱਖ ਮੰਗੋ ਉਤਨੇ ਸਾਨੂੰ ਦੁੱਖ ਮਿਲੇ। ਜਿਹੜਾ ਸੁੱਖ ਬਿਨ ਸਜਾਏ ਉਹ ਸੁੱਖ ਕਿੱਥੇ ਹੈ? ਜਿਹੜਾ ਜੀਵਨ ਮਰ ਜਾਏ ਭਲਾ ਕੋਈ ਜੀਵਨ ਹੈ? ਸਰੀਰ ਮਰ ਜਾਏ ਮਰ ਜਾਏ, ਲੇਕਿਨ ਜੀਵਨ ਤਾਂ ਨਾ ਮਰੇ। ਜੇ ਮੈਂ ਸਰੀਰ ਕਰਕੇ ਮਰ ਜਾਵਾਂ ਤੇ ਮੈਂ ਜੀਵਨ ਕਰਕੇ ਵੀ ਮਰ ਜਾਵਾਂ, ਮੇਰੇ ਪੱਲੇ ਕੀ ਪਿਆ? 84 ਲੱਖ ਜੂਨ ਤੋਂ ਬਾਅਦ ਮੈਂ ਮਨੁੱਖੀ ਜੀਵਨ ਲੈ ਕੇ ਵੀ ਸਰੀਰ ਕਰਕੇ ਵੀ ਮਰ ਜਾਵਾਂ, ਜੀਵਨ ਕਰਕੇ ਵੀ ਮਰ ਜਾਵਾਂ, ਤੇ ਮੈਂ ਕਿਸ ਲਈ ਜਨਮ ਲਿਆ ਸੀ? ਅਖਵਾਹੀ ਮੈਨੂੰ ਮਨੁੱਖ ਦਾ ਜਾਮਾ ਕਿਸ ਲਈ ਮਿਲਿਆ ਸੀ? ਉਹ ਤਾਂ ਖਾਂਦੇ ਪੀਂਦੇ ਸੌਂਦੇ ਉਹ ਵੀ ਮਰ ਗਏ, ਪਸ਼ੂ ਵੀ ਮਰ ਗਏ, ਆਖੋ ਵਾਹਿਗੁਰੂ, ਤੇ ਮੈਂ ਵੀ ਮਰ ਗਿਆ। ਮੈਨੂੰ ਕਿਸ ਲਈ ਜੀਵਨ ਮਿਲਿਆ ਸੀ? ਅਰ ਭਗਤ ਕਬੀਰ ਜੀ ਕਹਿੰਦੇ, ਦੇਖੋ ਸੁੱਖ ਮੰਗੋ ਦੁੱਖ ਆਵੇ ਆਵੇ, ਸੋ ਸੁੱਖ ਹਮੋ ਨਾ ਮਾਗੇ ਆ ਭਾਵੇ। ਇਸ ਸਰੀਰ ਦੇ ਸੁੱਖਾਂ ਨੇ ਜਿਹੜੀ ਮਾਇਆ ਦੇ ਪ੍ਰਭਾਵ ਹੇਠਾਂ ਹਨ, ਇਹਨਾਂ ਸੁੱਖਾਂ ਨੇ ਤਾਂ ਸ਼ਿਵ ਤੇ ਬ੍ਰਹਮਾ ਨੂੰ ਵੀ ਡਰਾਇਆ। ਆਖੋ ਭਾਈ, ਆਖਿਰਕਾਰ ਉਹਨਾਂ ਨੇ ਵੀ ਕਹਿ ਦਿੱਤਾ, ਇਹ ਸੁੱਖ ਨਹੀਂ ਚਾਹੀਦਾ। ਆਖੋ ਭਾਈ, ਇਸ ਸੁੱਖ ਤੇ ਸ਼ਿਵ ਬ੍ਰਹਮ ਡਰਾਨਾ, ਪਰ ਅਸੀਂ ਤੁਸੀਂ ਕੀ ਕੀਤਾ? ਉਸੇ ਨੂੰ ਸੁੱਖ ਮੰਨ ਲਿਆ। ਪਰ ਅਸੀਂ ਤੁਸੀਂ ਕੀ ਕੀਤਾ? ਉਸੇ ਨੂੰ ਸੁੱਖ ਮੰਨ ਲਿਆ। ਅਖਵਾਈ ਜੇ ਸ਼ਿਵ ਤੇ ਬ੍ਰਹਮਾ ਲਈ ਇਹ ਸੁੱਖ ਦੁੱਖ ਦਾ ਰੂਪ ਹੋਇਆ, ਤੇ ਸਾਡੇ ਲਈ ਸੁੱਖ ਦਾ ਰੂਪ ਕਿੱਥੇ ਹੋਵੇਗਾ? ਭਗਤ ਕਬੀਰ ਕਹਿੰਦੇ, ਮੈਂ ਕੀ ਕਹਾਂ, ਸੁੱਖ ਮੰਗਣ ਵਾਲੇ ਦੁੱਖ ਪਾਈ ਜਾਂਦੇ ਨੇ, ਫਿਰ ਸੁੱਖ ਮੰਗੀ ਜਾਂਦੇ ਨੇ, ਫਿਰ ਦੁੱਖ ਪਾਈ ਜਾਂਦੇ ਨੇ, ਪਰ ਕਰਾਂ ਕੀ, ਅਜੇ ਵੀ ਦੁੱਖ ਪਾਉਂਦਿਆਂ ਪਾਉਂਦਿਆਂ ਦੁੱਖ ਸਹਿੰਦਿਆਂ ਫਿਰ ਵੀ ਸੁੱਖ ਮੰਗਦੇ ਨੇ। ਕੀ ਕਹਾਂ, ਵਿਖਿਆ ਅੱਜ ਹੁਣ ਸੁਰਤ ਸੁੱਖ ਆਸਾ, ਅਜੇ ਵੀ ਇਹ ਸੋਚੀ ਬੈਠੇ ਨੇ ਕਿ ਇਹ ਮਾਇਆ ਦੇ ਸੁੱਖ ਹੀ ਮੈਨੂੰ ਸੁੱਖ ਦੇਣਗੇ। ਆਖੋ, ਉਸ ਵਿੱਚ ਹੀ ਸੁਰਤ ਟਿਕਾਈ ਬੈਠੇ ਨੇ, ਨਾਲੇ ਰੋਂਦੇ ਨੇ, ਨਾਲੇ ਕੁਰਲਾਉਂਦੇ ਨੇ, ਨਾਲੇ ਦੁਖੀ ਨੇ, ਨਾਲੇ ਤੜਪਦੇ। ਆਖੋ ਭਾਈ, ਵਿਖਿਆ ਮਾਇਆ, ਵਿਖਿਆ ਅੱਜ ਹੂੰ ਸੁਰਤ ਸੁੱਖ ਆਸਾ, ਅਜੇ ਵੀ ਆਸ ਰੱਖੀ ਬੈਠੇ ਨੇ, ਸੁਰਤ ਨੂੰ ਉੱਥੇ ਟਕਾਈ ਬੈਠੇ ਨੇ ਕਿ ਮਾਇਆ, ਮਾਇਆ ਦੇ ਵਿਕਾਰ ਹੀ ਮੈਨੂੰ ਸੁੱਖ ਦੇਣਗੇ। ਕਹਿੰਦੇ, ਕਿਵੇਂ ਹੋ ਸਕਦਾ ਹੈ, ਜੇ ਸੁਰਤ ਤੇਰੀ ਉਸ ਮਾਇਆ ਦੇ ਪ੍ਰਭਾਵ ਹੇਠਾਂ ਲੱਗੀ ਹੋਈ ਹੈ, ਤੇ ਸੁਖਦਾਤਾ ਰਾਜਾ ਰਾਮ ਤੇਰੇ ਅੰਦਰ ਕਿਵੇਂ ਨਿਵਾਸ ਕਰ ਸਕਦਾ ਹੈ? ਆਖੋ ਭਾਈ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ, ਸੁਖਦਾਤਾ ਤੇਰੇ ਅੰਦਰ ਕਿਵੇਂ ਵੱਜ ਸਕਦਾ ਹੈ? ਆਖੋ ਵਾਹਿਗੁਰੂ, ਸੁਖ ਸਰੂਪ ਪਰਮੇਸ਼ਰ ਤੇਰੇ ਅੰਦਰ ਕਿਵੇਂ ਵੱਜ ਸਕਦਾ ਹੈ? ਆਖੋ ਵਾਹਿਗੁਰੂ। ਕਹਿੰਦੇ, ਫਿਰ ਇਸ ਦਾ ਇਲਾਜ ਕੀ ਹੈ? ਤਾਂ ਕਿ ਮੈਂ ਤੇ ਤੁਸੀਂ ਐਸੇ ਸੁੱਖ ਨਾਲ ਜੁੜ ਜਾਈਏ ਜਿਹੜਾ ਬਿਨਸਦਾ ਨਹੀਂ। ਅਖਵਾਈ, ਤਾਂ ਕਿ ਐਸਾ ਸੁੱਖ ਮਿਲ ਜਾਏ, ਮੈਂ ਮਰ ਜਾਵਾਂ ਲੇਕਿਨ ਉਹ ਸੁੱਖ ਨਾ ਮਰੇ। ਅਖਵਾਈ, ਮੈਂ ਸਰੀਰ ਕਰਕੇ ਮਰ ਜਾਵਾਂ ਲੇਕਿਨ ਉਹ ਸੁੱਖ ਨਾ ਮਰੇ। ਉਹ ਸੁੱਖ ਹੈ ਇੱਕੋ ਇੱਕ, ਸੁੱਖ ਅੰਮ੍ਰਿਤ ਪ੍ਰਭ ਨਾਮ। ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ, ਸੁੱਖ ਅੰਮ੍ਰਿਤ ਪ੍ਰਭ ਨਾਮ, ਸੁੱਖ ਅੰਮ੍ਰਿਤ ਪ੍ਰਭ ਨਾਮ। ਇਹ ਮਰਦਾ ਨਹੀਂ, ਮੇਰਾ ਸਰੀਰ ਮਰ ਜਾਏਗਾ, ਜੇ ਜੀਵਨ ਜਿਉਂਦੇ ਇਹ ਮੈਨੂੰ ਸੁੱਖ ਮਿਲ ਗਿਆ, ਨਾ ਤਾਂ ਮੇਰਾ ਜੀਵਨ ਮਰੇਗਾ, ਮਰੇਗਾ ਹੀ ਨਹੀਂ, ਸਰੀਰ ਮਰੇਗਾ, ਜੀਵਨ ਨਹੀਂ ਮਰੇਗਾ। ਆਖੋ ਵਾਹਿਗੁਰੂ, ਕਿਉਂਕਿ ਐਸਾ ਸੁੱਖ ਜੋ ਮਿਲ ਗਿਆ ਜਿਹੜਾ ਜੀਵਨ ਨੂੰ ਹਮੇਸ਼ਾ ਜਿਉਂਦਾ ਰੱਖਦਾ। ਆਖੋ ਵਾਹਿਗੁਰੂ, ਹੁਣ ਇਸ ਦੀ ਜੁਗਤ ਕੀ ਹੈ? ਮੈਂ ਜਪਜੀ ਸਾਹਿਬ ਦਾ ਪਾਠ ਜਦੋਂ ਕਰਦਾ ਤਾਂ ਇੱਕ ਕੋੜੀ ਵਿੱਚ ਆ ਕੇ ਰੁਕ ਜਾਂਦਾ। ਆਖੋ ਵਾਹਿਗੁਰੂ, ਉੱਥੇ ਸਮਝ ਪੈਂਦੀ ਹੈ ਇਹ ਸੁੱਖ ਤੇ ਦੁੱਖ ਜਿਹੜੇ ਨੇ ਇਹ ਹੁਕਮੇ ਦੇ ਹੁਕਮ ਵਿੱਚ ਹਨ। ਆਖੋ ਵਾਹਿਗੁਰੂ, ਮੈਂ ਸ਼ਬਦ ਵੀ ਪੜ੍ਹਨੇ ਹਨ ਅੱਜ, ਇਸ ਸਬਜੈਕਟ ਨੂੰ ਵੀ ਪੂਰਾ ਕਰਨਾ। ਆਖੋ ਵਾਹਿਗੁਰੂ, ਉੱਚੇ ਮੈਂ ਰੁਕ ਜਾਂਦਾ ਤੇ ਸਮਝ ਆਉਂਦੀ ਹੈ ਸੁੱਖ ਦੁੱਖ ਹੁਕਮੀ ਦੇ ਹੁਕਮ ਵਿੱਚ ਹਨ। ਜਪਜੀ ਸਾਹਿਬ ਵਿੱਚ ਕਿਵੇਂ ਕਹਿੰਦੇ ਹਨ ਪਹਿਲੋਂ ਆਓ ਪੜ੍ਹ ਲਈਏ ਕਿਵੇਂ ਕਹਿੰਦੇ ਹਨ। ਹੁਕਮੀ ਹੁਮਨੀ ਅਕਾਰ ਹੁਕਮ ਨਾ ਕਿਹਾ ਜਾਈ, ਹੁਕਮ ਨਾ ਕਿਹਾ ਜਾਈ। ਹੁਕਮੀ ਹੁੰਦੀ ਹੁਕਮ ਮਿਲੈ ਵਡਿਆਈ, ਹੁਕਮ ਮਿਲੈ ਵਡਿਆਈ। ਹੁਕਮੀ ਹੋਮਨਗੀ ਹੁਕਮ ਮਿਲੈ ਵਡਿਆਈ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਬਖਸ਼ੀਸ਼ੁਕਮੀ ਸਦਾ ਪਰਵਾਈ ਹੈ। ਮੈਂ ਅੰਦਰ ਸ਼ਬਦ ਕੋ ਬਾਹਰ ਹੁਕਮ ਨਾ ਕੋਏ। ਜੇ ਹੁਕਮੀ ਦੇ ਹੁਕਮ ਵਿੱਚ ਦੁੱਖ ਸੁੱਖ ਹਨ,
ਮਰਨ ਦਾ ਮਨ ਨਾਲ ਸੰਬੰਧ ਹੈ ਜੋ ਕਹੇ ਨੇ ਸਰਕਾਰ ਗੁਰੂ ਨਾਨਕ ਗੁਰ ਸਿੱਖਾ ਤਿਨ ਵੀ ਤਨ ਮੈਂ ਮਨ ਨਹੀਂ ਪੇਖਾ। ਉਹਨਾਂ ਨੇ ਮਨ ਦੀ ਪਹਿਚਾਣ ਨਾ ਕਰਨ ਕਰਕੇ ਉਹ ਵੀ ਭਟਕਣਾ ਵਿੱਚ ਰਹੇ। ਹਾਂਜੀ, ਅਗਰ ਕੋਈ ਸਮਝਿਆ ਗੁਰ ਪ੍ਰਸਾਦੀ ਜੈ ਜੋ ਨਾਮਾ ਭਗਤ ਕੇ ਪ੍ਰੇਮ ਇਹਨੇ ਹੀ ਲਿਆ ਜਾਣਾ, ਭਗਤੀ ਦੇ ਪ੍ਰੇਮ ਵਿੱਚ ਜਿਹਨਾਂ ਨੇ ਜਾਣਿਆ, ਜਿਹਨਾਂ ਤੇ ਗੁਰੂ ਦੀ ਕਿਰਪਾ ਹੋ ਗਈ ਭਗਤ ਨਾਮ ਦੇਵ ਤੇ ਭਗਤ ਜੈ ਦੇਵ ਤੇ ਉਹਨਾਂ ਨੇ ਜਾਣ ਲਿਆ, ਉਹਨਾਂ ਨੂੰ ਕਦੀ ਸਮਝ ਆ ਗਈ ਕਿ ਮਨ ਕੀ ਹੈ। ਇੱਕ ਮੈਂ ਤੁਹਾਨੂੰ ਬੇਨਤੀ ਕਰਾਂਗਾ, ਦੇਖਣਾ ਜੇ ਮੈਂ ਆਪਣੇ ਮਨ ਨੂੰ ਜਾਣਨਾ ਚਾਹੁੰਦਾ ਤੇ ਮੈਂ ਆਪਣੇ ਮਨ ਨਾਲ ਨਹੀਂ ਜਾਣ ਸਕਦਾ, ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਸਮਝਾ ਸਕਦਾ, ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਵੇਖ ਸਕਦਾ, ਕਿਉਂਕਿ ਮੇਰਾ ਮਨ ਉਹੀ ਹੈ, ਉਸਦਾ ਸੁਭਾਅ ਉਹੀ ਹੈ। ਜਿਹੜਾ ਮਨ ਨੂੰ ਵੇਖਣਾ ਚਾਹੁੰਦਾ ਉਸਦਾ ਸੁਭਾਅ ਵੀ ਉਹੀ ਹੈ, ਜਿਸ ਮਨ ਨੂੰ ਮੈਂ ਸਮਝਾਉਣਾ ਚਾਹੁੰਦਾ ਉਸਦਾ ਸੁਭਾਅ ਵੀ ਉਹੀ ਹੈ, ਜਿਹੜਾ ਮਨ ਸਮਝਾ ਰਿਹਾ ਉਸਦਾ ਸੁਭਾਅ ਵੀ ਉਹੀ ਹੈ। ਮੈਂ ਆਪਣੀ ਅੱਖਾਂ ਦੇ ਨਾਲ ਆਪਣੀ ਅੱਖਾਂ ਨੂੰ ਨਹੀਂ ਵੇਖ ਸਕਦਾ, ਮੇਰੀ ਅੱਖਾਂ ਵਿੱਚ ਪਿਆ ਹੋਇਆ ਸੁਰਮਾ ਖੁਦ ਮੇਰੀਆਂ ਅੱਖਾਂ ਨਹੀਂ ਵੇਖ ਸਕਦੀਆਂ। ਜੇ ਮੇਰੀਆਂ ਆਪਣੀਆਂ ਅੱਖਾਂ ਆਪਣੀਆਂ ਅੱਖਾਂ ਨੂੰ ਨਹੀਂ ਵੇਖ ਸਕਦੀਆਂ, ਮੇਰੀ ਅੱਖਾਂ ਵਿੱਚ ਪਿਆ ਹੋਇਆ ਸੁਰਮਾ ਮੇਰੀ ਅੱਖਾਂ ਨਹੀਂ ਵੇਖ ਸਕਦੀਆਂ, ਮੇਰਾ ਮਨ ਆਪਣੇ ਮਨ ਨੂੰ ਕਿਵੇਂ ਵੇਖ ਸਕਦਾ ਜੇ ਅਗਰ ਮੇਰੀਆਂ ਅੱਖਾਂ ਆਪਣੀਆਂ ਅੱਖਾਂ ਨੂੰ ਵੇਖਣ ਵਾਸਤੇ ਸ਼ੀਸ਼ੇ ਦਾ ਇਸਤੇਮਾਲ ਕਰਦੀਆਂ ਨੇ। ਤੇ ਪਿਆਰਿਓ, ਮੈਂ ਆਪਣੇ ਮਨ ਨੂੰ ਵੇਖਣ ਵਾਸਤੇ ਆਪਣੇ ਮਨ ਨਾਲ ਨਹੀਂ ਗੁਰੂ ਦੇ ਮਨ ਨਾਲ ਵੇਖ ਸਕਦਾ। ਆਖੋ ਵਾਹਿਗੁਰੂ, ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਸਮਝਾ ਸਕਦਾ, ਗੁਰੂ ਦੇ ਮਨ ਨਾਲ ਸਮਝਾ ਸਕਦਾ। ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਮਨਾ ਸਕਦਾ, ਮੰਨਣ ਤੱਕ ਨਹੀਂ ਕਰ ਸਕਦਾ, ਗੁਰੂ ਦੇ ਮਨ ਨਾਲ ਮੰਨਣ ਕਰ ਸਕਦਾ। ਗੁਰੂ ਦਾ ਮਨ ਗੁਰੂ ਦਾ ਸ਼ਬਦ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਤਮਾ ਗੁਰੂ ਦਾ ਸ਼ਬਦ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਤਮਾ ਮਨ ਗੁਰੂ ਦਾ ਸ਼ਬਦ ਹੈ, ਗੁਰੂ ਦਾ ਮਨ ਗੁਰੂ ਦਾ ਸ਼ਬਦ ਹੈ। ਇਸ ਕਰਕੇ ਮੈਂ ਆਪਣੇ ਮਨ ਨੂੰ ਗੁਰੂ ਸ਼ਬਦ ਦੁਆਰਾ ਸਮਝਾ ਸਕਦਾ, ਮੈਂ ਆਪਣੇ ਮਨ ਦੀ ਪਹਿਚਾਣ ਗੁਰੂ ਸ਼ਬਦ ਦੁਆਰਾ ਕਰ ਸਕਦਾ, ਹੋਰ ਕੋਈ ਜ਼ਰੂਰਤ ਨਹੀਂ। ਇਸ ਦਾ ਭਾਵ ਹੈ ਮਨ ਨੂੰ ਸਮਝਾਉਣ ਤੋਂ ਪਹਿਲਾਂ ਮੈਨੂੰ ਗੁਰੂ ਦੀ ਸ਼ਰਨ ਵਿੱਚ ਡਿੱਗਣਾ ਪਏਗਾ, ਮੈਂ ਉਸ ਮਨਣ ਦੀ ਅਵਸਥਾ ਤੱਕ ਪਹੁੰਚਣ ਤੋਂ ਪਹਿਲਾਂ ਮੈਨੂੰ ਗੁਰੂ ਚਾਹੀਦਾ। ਨਿਗੁਰਾ ਨਹੀਂ ਮਨ ਨੂੰ ਸਮਝਾ ਸਕਦਾ, ਨਿਗੁਰਾ ਨੇ ਮੰਨਣਾ ਨਹੀਂ ਕਰਨਾ, ਨਿਗੁਰਾ ਦੀ ਭਟਕਣਾ ਨਹੀਂ ਮੁੱਕਦੀ। ਨਿਗੁਰਾ ਨੇ ਤਾਂ ਉਹਨਾਂ ਸੁੱਖਾਂ ਦੇ ਨਾਲ ਜੁੜਿਆ ਰਹਿਣਾ ਜਿਹੜੇ ਦੁੱਖ ਦਾ ਰੂਪ ਹੋਣਗੇ, ਨਿਗੁਰਾ ਨੇ ਤਾਂ ਸੁੱਖ ਮੰਗੀ ਵੀ ਜਾਣੇ, ਦੁੱਖ ਪਾਈ ਵੀ ਜਾਣੇ, ਮੁੜ ਕੇ ਸੁੱਖ ਮੰਗੀ ਜਾਣੇ, ਦੁੱਖ ਪਾਈ ਜਾਣੇ ਹਨ। ਪਰ ਜੇ ਮੈਨੂੰ ਗੁਰੂ ਮਿਲ ਜਾਏ ਮੇਰੀ ਗੱਲ ਬਣ ਜਾਏਗੀ।
ਦੁੱਖ ਵਿਸਾਰ ਸੁਖ ਅੰਤਰੀਨਾ, ਦੁੱਖ ਵਿਸਾਰ ਸੁਖ ਅੰਤਰੀਨਾ, ਸਫਲ ਜਨਮ ਸਫਲ ਜਨਮ ਸਫਲ ਜਨਮ ਮੋਖੋ ਗੁਰ ਕੀਨਾ, ਮੋਖੋ ਗੁਰ ਗਿਆਨ ਅੰਗਨ ਲੋਕੋ ਗੁਰ ਦੀਨਾ, ਗਿਆਨ ਅੰਗਨ ਲੋਕੋ ਗੁਰ ਦੀਨਾ, ਰਾਮ ਨਾਮ ਮਿਲ ਜੀਵਨ ਮਨ ਹੀਨਾ, ਜੀਵਨ ਮਨ ਸਫਲ ਜਨਮ ਸਫਲ ਜਨਮ ਸਫਲ ਜਨਮ ਲੋਕੋ ਗੁਰ ਕੀਨਾ, ਲੋਕੋ ਗੁਰ ਕੀਨਾ। ਸਿਮਰਨ ਕਰ ਜਾਣਾ, ਨਾਮ ਦੇ ਸਿਮਰਨ ਕਰ ਜਾਣਾ, ਜਗ ਜੀਵਨ ਸੋ ਜੀਓ ਸਮਾਨਾ, ਜੀਓ ਸਮਾਨਾ, ਸਫਲ ਜਨਮ ਸਫਲ ਜਨਮ ਸਫਲ ਜਨਮ ਲੋਕੋ ਗੁਰ ਕੀਨਾ, ਲੋਕੋ ਗੁਰ ਕੀਨਾ।
ਨਾਮ ਦੇ ਸਿਮਰਨ ਕਰ ਜਾਣਾ, ਜਦ ਜੀਵਨ ਸਿਉ ਜੀਓ ਸਮਾਨਾ। ਗੁਰੂ ਨੇ ਬਖਸ਼ਿਸ਼ ਕੀਤੀ, ਗੁਰੂ ਦੀ ਸ਼ਰਨ ਵਿੱਚ ਜੋ ਗਿਆ, ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਹੁਕਮੀ ਦੇ ਹੁਕਮ ਦੀ ਮੰਨਣ ਦੀ ਅਵਸਥਾ ਤੱਕ ਪਹੁੰਚਿਆ। ਕਈ ਕਹਿਣਗੇ ਉਹ ਕਿਵੇਂ। ਬੇਨਤੀ ਕਰਾਂ, ਜੀਵਨ ਦੇ ਤਿੰਨ ਤਲ ਹਨ। ਇੱਕ ਤਲ ਹੈ ਸਰੀਰ, ਦੂਸਰਾ ਹੈ ਮਨ, ਤੀਸਰਾ ਹੈ ਆਤਮਾ। ਸਰੀਰ ਨੂੰ ਤਾਂ ਅਸੀਂ ਸਰੀਰਕ ਕਿਰਿਆਵਾਂ ਦੁਆਰਾ ਵੇਖਦੇ ਵੀ ਹਾਂ, ਉਹਨਾਂ ਕਿਰਿਆਵਾਂ ਵਿੱਚ ਵਿਚਰਦੇ ਵੀ ਹਾਂ। ਲੇਕਿਨ ਮਨ ਨੂੰ ਸਮਝਣਾ ਆਪਣੇ ਮਨ ਨਾਲ ਬਹੁਤ ਔਖਾ ਹੈ, ਪਹਿਲਾਂ ਹੀ ਵਿਚਾਰ ਕਰ ਚੁੱਕੇ ਹਾਂ। ਸਰੀਰ ਪੰਜ ਤੱਤਾਂ ਦਾ, ਹਵਾ, ਅਗਨੀ, ਧਰਤੀ, ਆਕਾਸ਼ ਤੇ ਪਾਣੀ। ਦੇਖੋ, ਇਹਨਾਂ ਪੰਜਾਂ ਤੱਤਾਂ ਦੇ ਸਰੀਰ ਵਿੱਚ ਪੰਜ ਤੱਤ ਹੋਰ ਲੁਕੇ ਹੋਏ ਹਨ। ਉਹ ਤੱਤ ਹਨ ਮਨ ਦੇ। ਮਨ ਦੇ ਵੀ ਪੰਜ ਤੱਤ ਹਨ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ। ਇਹ ਮਨ ਪੰਜ ਤੱਤ ਤੇ ਜਨਮਾ। ਮਨ ਦੇ ਪੰਜ ਤੱਤ ਕਿਹੜੇ ਹਨ? ਰਸ, ਰੂਪ, ਗੰਧ, ਸਪਰਸ਼ ਤੇ ਸ਼ਬਦ। ਅਪਵਾਈ ਇਹ ਸਰੀਰ ਦੇ ਤੱਤਾਂ ਦਾ ਤੇ ਮਨ ਦੇ ਤੱਤਾਂ ਦਾ ਆਪਸ ਵਿੱਚ ਸੰਬੰਧ ਵੀ ਹੈ। ਖਿਆਲ ਕਰਨਾ, ਅੱਖਾਂ ਵੇਖਦੀਆਂ ਹਨ, ਵੇਖਣ ਦਾ ਸੰਬੰਧ ਰੂਪ ਨਾਲ ਹੈ। ਰੂਪ ਮਨ ਦਾ ਤੱਤ ਹੈ। ਅਗਨੀ ਰੂਪ ਦਾ ਵਿਸ਼ਾ ਹੈ, ਇਹ ਅਗਨੀ ਸਰੀਰ ਦਾ ਤੱਤ ਹੈ। ਅਖਵਾਹੀ ਜਦੋਂ ਚੱਖਣ ਦੀ ਗੱਲ ਆਉਂਦੀ ਹੈ, ਚੱਖਣ ਦਾ ਰਸ ਨਾਲ ਸੰਬੰਧ ਹੈ। ਰਸ ਮਨ ਦਾ ਤੱਤ ਹੈ। ਪਾਣੀ ਰਸ ਦਾ ਵਿਸ਼ਾ ਹੈ। ਜਦੋਂ ਰਸ ਦਾ ਨਾਮ ਲੈਂਦੇ ਹਾਂ, ਮੂੰਹ ਵਿੱਚ ਪਾਣੀ ਆ ਜਾਂਦਾ, ਪਾਣੀ ਸਰੀਰ ਦਾ ਤੱਤ ਹੈ। ਅਖਵਾਹੀ ਜਦੋਂ ਅਸੀਂ ਸੁਣਨ ਦੀ ਗੱਲ ਕਰਦੇ ਹਾਂ, ਸੁਣਨ ਦਾ ਸੰਬੰਧ ਸ਼ਬਦ ਨਾਲ ਹੈ। ਸ਼ਬਦ ਮਨ ਦਾ ਤੱਤ ਹੈ। ਆਕਾਸ਼ ਸ਼ਬਦ ਦਾ ਵਿਸ਼ਾ ਹੈ। ਅੱਖ ਵਾਹਿਗੁਰੂ ਆਕਾਸ਼ ਸਰੀਰ ਦਾ ਤੱਤ ਹੈ। ਨੱਕ ਸੁਣਦਾ ਹੈ, ਸੁਣਨ ਦਾ ਸੰਬੰਧ ਗੰਧ ਨਾਲ ਹੈ। ਗੰਧ ਮਨ ਦਾ ਤੱਤ ਹੈ। ਧਰਤੀ ਗੰਧ ਦਾ ਵਿਸ਼ਾ ਹੈ। ਧਰਤੀ ਸਰੀਰ ਦਾ ਤੱਤ ਹੈ। ਅੱਖ ਵਾਹਿਗੁਰੂ ਛੂਹਣਾ ਸੰਬੰਧ ਰੱਖਦਾ ਸਪਰਸ਼ ਨਾਲ। ਸਪਰਸ਼ ਮਨ ਦਾ ਤੱਤ ਹੈ। ਹਵਾ ਸਪਰਸ਼, ਹਵਾ ਵਿਸ਼ਾ ਹੈ, ਇਹ ਸਰੀਰ ਦਾ ਤੱਤ ਹੈ। ਹੁਣ ਵੇਖਣ ਵਾਲੀ ਗੱਲ ਹੈ ਤੇ ਜੇ ਅਗਰ ਮਨ ਦੇ ਤੱਤ ਵਿੱਚ ਸ਼ਬਦ ਵੀ ਤੱਤ ਹੈ, ਤੇ ਉਹ ਲੱਗਦਾ ਕਿ ਮੇਰੇ ਗੁਰੂ ਨੇ ਕਿਰਪਾ ਕੀਤੀ। ਅੰਤਰਜਾਮੀ ਗੁਰੂ ਜਾਣਦੇ ਸੀ ਕਿ ਮਨ ਸ਼ਬਦ ਤੋਂ ਬਿਨਾਂ ਨਹੀਂ ਰਹਿ ਸਕਦਾ, ਮਨ ਇਸ ਸ਼ਬਦ ਦੇ ਤੱਤ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਤੱਤ ਸਾਰੇ ਦੇ ਸਾਰੇ ਸ਼ਬਦ ਨਾਲ ਜੁੜੇ ਹੋਏ ਹਨ। ਉਹਨਾਂ ਨੇ ਵੇਖ ਲਿਆ ਹੈ ਮਨ ਦੀ ਭਟਕਣਾ। ਅਨੇਕਾਂ ਸ਼ਬਦਾਂ ਕਾਰਨ ਮਨ ਭਟਕ ਰਿਹਾ, ਅਨੇਕਾਂ ਸ਼ਬਦਾਂ ਦੇ ਕਾਰਨ ਮਨ ਬੇਤਾਲ ਹੈ, ਵਿਅਕਲ ਹੈ। ਤੇ ਮੇਰੇ ਗੁਰੂ ਨੇ ਕੀ ਕੀਤਾ? ਸੱਚੇ ਦਾ ਸੱਚਾ ਸ਼ਬਦ ਇਸ ਮਨ ਨੂੰ ਦੇ ਦਿੱਤਾ। ਅੱਖ ਵਾਹਿਗੁਰੂ ਗੁਰਨੇ ਕੋ ਮੰਤਰ ਦੇਤਾ। ਜਦੋਂ ਵੇਖਿਆ ਮਨ ਸ਼ਬਦ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ, ਜਦੋਂ ਗੁਰੂ ਨੇ ਵੇਖਿਆ ਮਨ ਸ਼ਬਦ ਤੋਂ ਬਿਨਾਂ ਸ਼ਬਦ ਤੱਤ ਹੈ, ਅਨੇਕਾਂ ਸ਼ਬਦਾਂ ਵਿੱਚ ਭਟਕ ਰਿਹਾ। ਅੱਜ ਵੇਖੋ ਮਨੁੱਖ ਸੁੱਖ ਜਿੰਨੇ ਮੰਗਦਾ, ਦੁੱਖ ਪਾਉਂਦਾ, ਅਨੇਕਾਂ ਸ਼ਬਦਾਂ ਕਰਕੇ। ਇੱਕ ਸੱਚੇ ਸ਼ਬਦ ਤੋਂ ਟੁੱਟ ਕੇ ਅਨੇਕਾਂ ਸ਼ਬਦਾਂ ਵਿੱਚ ਵਿਆਕਲ ਹੋਇਆ ਬੰਦਾ, ਸੱਚੇ ਦੇ ਸੱਚੇ ਸ਼ਬਦਾਂ ਤੋਂ ਟੁੱਟ ਕੇ ਅਨੇਕਾਂ ਸ਼ਬਦਾਂ 'ਚ ਵਿਆਕਲ ਹੋਇਆ ਬੰਦਾ ਭਟਕ ਰਿਹਾ। ਤੇ ਮੇਰੇ ਸਾਹਿਬ ਨੇ, ਗੁਰੂ ਨੇ ਬਖਸ਼ਿਸ਼ ਕਰਕੇ ਸੱਚੇ ਦਾ ਸੱਚਾ ਸ਼ਬਦ ਦੇ ਦਿੱਤਾ। ਸੱਚੇ ਦਾ ਸੱਚਾ ਸ਼ਬਦ ਦੇ ਕੇ ਜੁਗਤ ਦੇ ਦਿੱਤੀ ਇਸ ਨੂੰ ਕਲੋਣ ਦੀ, ਜੁਗਤ ਦੇ ਦਿੱਤੀ ਇਸ ਦੀ ਦ੍ਰਿੜਤਾ ਦੀ। ਆ ਕੀ ਹੋਇਆ? ਜਦੋਂ ਮਨ ਦਾ ਤੱਤ ਸ਼ਬਦ ਸੱਚੇ ਦੇ ਸੱਚੇ ਸ਼ਬਦ ਨਾਲ ਮਨ ਜੁੜ ਗਿਆ, ਤੇ ਦੂਸਰੇ ਤੱਤ ਵੀ ਕਿੱਥੇ ਤਾਂ ਤਰ੍ਹਾਂ ਤਰ੍ਹਾਂ ਦੇ ਰੂਪ ਵੇਖਦਾ ਸੀ ਮਨ, ਕਿਉਂਕਿ ਗਿਆਨ ਇੰਦਰੇ ਸਾਰੇ ਮਨ ਦੇ ਅਧੀਨ ਹਨ। ਕਿੱਥੇ ਇਹ ਅੱਖਾਂ ਪ੍ਰਾਏ ਰੂਪ ਵੇਖਦੀਆਂ ਸੀ, ਅੱਜ ਉਹੀ ਅੱਖਾਂ ਕਹਿੰਦੀਆਂ ਨੇ ਤਨਵਰ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ ਬਦਲ ਗਈਆਂ। ਅੱਖ ਵਾਹਿਗੁਰੂ ਹੁਣ ਉਹਨਾਂ ਨੂੰ ਸੁੱਖ ਨਜ਼ਰ ਆਉਂਦਾ ਗੁਰੂ ਦੇ ਦਰਸ਼ਨਾਂ ਵਿੱਚ। ਅੱਖ ਵਾਹਿਗੁਰੂ ਹੁਣ ਉਹਨਾਂ ਨੂੰ ਸ਼ਬਦ ਸੁਣੋ ਸਭ ਬਾਣੀ ਜਿਸ ਨੂੰ ਮਨ ਦਾ ਹਰਿਆ ਹੋਇਆ, ਸੁਣਨਾ ਬਦਲ ਗਿਆ।
ਦੀ ਸੱਚੀ ਬਾਣੀ ਸੁਣਨ ਲੱਗ ਪਿਆ, ਹੁਣ ਸੁੱਖ ਸੁਨੀ ਦੇ ਵਿੱਚੋਂ ਨਜ਼ਰ ਆਉਣ ਲੱਗ ਪਿਆ। ਹੁਣ ਇਸਦਾ ਪ੍ਰਸ਼ਨ ਹੋ ਗਿਆ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ, ਸੁਮਣਾ ਚਰਨ ਕਮਲ ਮਕਰੰਦ ਲੋ ਵਿੱਚ ਮਨੋ ਅੰਜਨੋ ਮੋਹੇ ਆਈ ਪਿਆਸਾ। ਹੁਣ ਧਾਰਾ ਸੁਰਸਨਾ ਰਾਮ ਰਸਾਇਣ ਮਾਤੀ
ਅਫਵਾਹੀ। ਇਸ ਵਿਸ਼ੇ ਨੂੰ ਕੰਪਲੀਟ ਤਾਂ ਨਹੀਂ ਕਰ ਸਕਦਾ, ਲੇਕਿਨ ਤੁਹਾਡੇ ਆਸਰੇ ਛੂ ਸਕਦਾ ਆਖੋ ਵਾਹਿਗੁਰੂ, ਤਾਂ ਕਿ ਮੈਂ ਵੀ ਤੁਹਾਡੇ ਆਸਰੇ ਉਸ ਸੁੱਖ ਨਾਲ ਜੁੜ ਜਾਵਾਂ ਜਿਹੜਾ ਬੇਨਸਦਾ ਨੇ ਆਖੋ ਵਾਹਿਗੁਰੂ। ਹੁਣ ਸਮਝ ਆਉਂਦੀ ਹੈ ਕਿ ਜਿਹੜਾ ਮਨ ਹੈ ਇਸ ਨੂੰ ਸਮਝਣ ਲਈ ਮੈਨੂੰ ਸਰੀਰ ਦੇ ਅੰਦਰ ਜਾਣਾ ਹੋਏਗਾ ਆਖੋ ਵਾਹਿਗੁਰੂ। ਜੀਵਨ ਦੇ ਤਿੰਨ ਤਲ ਮੈਂ ਬੋਲੇ ਸੀ, ਇੱਕ ਸਰੀਰ, ਇੱਕ ਮਨ ਤੇ ਇੱਕ ਆਤਮਾ। ਸਰੀਰ ਤਾਂ ਸਾਨੂੰ ਬਾਹਰੋਂ ਨਜ਼ਰ ਆਉਂਦਾ ਹੈ, ਵਿਚਰਦੇ ਵੀ ਹਾਂ ਸਰੀਰਾਂ ਵਿੱਚ, ਉਹਨਾਂ ਕਿਰਿਆਵਾਂ ਵਿੱਚ, ਲੇਕਿਨ ਮਨ ਨੂੰ ਸਮਝਣ ਲਈ ਗੁਰੂ ਦੇ ਮਨ ਨਾਲ, ਆਪਣੇ ਮਨ ਨਾਲ ਨਹੀਂ ਗੁਰੂ ਦੇ ਮਨ ਨਾਲ, ਗੁਰੂ ਦੇ ਸ਼ਬਦ ਨਾਲ ਮੈਨੂੰ ਅੰਦਰ ਜਾਣਾ ਹੋਏਗਾ, ਅੰਦਰ ਖੋਜ ਕਰਨੀ ਹੋਏਗੀ। ਵੈਸੇ ਮਿਸਾਲ ਹੈ, ਅਸੀਂ ਬਹੁਤ ਸੁੰਦਰ ਮਕਾਨ ਬਣਾਈਏ, ਆਲੀਸ਼ਾਨ ਮਕਾਨ ਬਣਾਈਏ, ਉਸਨੂੰ 10 ਦਰਵਾਜ਼ੇ ਹੋਣ, 9 ਦਰਵਾਜ਼ੇ ਬਾਹਰ ਨੂੰ ਖੁੱਲ੍ਹਦੇ ਹੋਣ, 10ਵਾਂ ਗੁਪਤ ਹੋਵੇ, ਲੇਕਿਨ 9 ਦਰਵਾਜ਼ੇ ਘੁੰਮਣ ਘੇਰੀਆਂ ਵਿੱਚ ਪਾਉਣ ਵਾਲੇ ਹੋਣ, ਭੁਲਾਵੜਿਆਂ ਵਿੱਚ ਪਾਉਣ ਵਾਲੇ ਹੋਣ, ਉਹ ਠੀਕ ਰਾਹ ਨਾ ਦੱਸਦੇ ਹੋਣ, ਅਤੇ ਅੰਦਰ ਮਕਾਨ ਦੇ ਜੋ ਲਾਈਟਾਂ ਜਗ ਰਹੀਆਂ ਨੇ ਜਾਂ ਜੋ ਆਵਾਜ਼ ਆ ਰਹੀ ਹੈ, ਅਸੀਂ ਉਹਨਾਂ ਤੋਂ ਹੀ ਅੰਦਾਜ਼ਾ ਲਗਾਈ ਜਾਂਦੇ ਹਾਂ ਅੰਦਰ ਕੀ ਹੈ, ਅੰਦਰ ਕੀ ਹੈ, ਅਸੀਂ ਉਸਦੇ ਨਾਮ ਰੱਖ ਲੈਂਦੇ ਹਾਂ, ਕੋਈ ਕਹਿੰਦਾ ਚਿੱਟੀ ਹੈ ਲਾਈਟ, ਕੋਈ ਨੀਲੀ ਹੈ, ਕੋਈ ਪੀਲੀ ਹੈ, ਕੋਈ ਕਹਿੰਦਾ ਕੈਸੀ ਆਵਾਜ਼ ਹੈ, ਕੋਈ ਕੈਸੀ ਆਵਾਜ਼ ਹੈ, ਅਸੀਂ ਨਾਮ ਰੱਖ ਲਏ ਹਨ, ਪਰ ਐਗਜੈਕਟ ਕੀ ਹੈ ਉਹ ਤਾਂ ਮਕਾਨ ਦੇ ਅੰਦਰ ਜਾ ਕੇ ਪਤਾ ਲੱਗੇਗਾ ਆਖੋ ਭਾਈ। ਬਾਹਰੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਅੰਦਰ ਕੀ ਹੈ, ਕੀ ਪਤਾ ਉਹਨਾਂ ਲਾਈਟਾਂ ਦੇ ਉੱਪਰ ਕੋਈ ਕਾਗਜ਼ ਹੀ ਹੋਵੇ ਨੀਲਾ ਪੀਲਾ ਆਖੋ ਵਾਹਿਗੁਰੂ, ਉਸਦੇ ਉੱਪਰ ਕੋਈ ਪੇਖ ਹੋਵੇ, ਦੇਖਣਾ ਤਾਂ ਅੰਦਰ ਕੀ ਹੈ। ਇਸੇ ਤਰ੍ਹਾਂ ਹੀ ਸਰੀਰ ਦੇ 10 ਦਰਵਾਜ਼ੇ ਨੇ, 9 ਦਰਵਾਜ਼ੇ ਬਾਹਰ ਨੂੰ ਖੁੱਲਦੇ ਨੇ, 10ਵਾਂ ਗੁਪਤ ਹੈ। ਹੁਣ ਗੁਰੂ ਦੇ ਮਨ ਨਾਲ ਜਿੰਨੀ ਦੇਰ ਤੱਕ ਮੈਂ ਅੰਦਰ ਨਹੀਂ ਜਾਂਦਾ, ਮੈਂ ਨਹੀਂ ਕਹਿ ਸਕਦਾ ਮਨ ਕੀ ਹੈ। ਮੈਨੂੰ ਜਿਹੜੇ ਝਲਕਾਰੇ ਪੈਂਦੇ ਨੇ ਉਸਦੇ ਮੁਤਾਬਕ ਮੇਰੇ ਗੁਰੂ ਨੇ ਸਮਝਾ ਤਾ, ਝਲਕਾਰਿਆਂ ਦੇ ਮੁਤਾਬਕ ਜੋ ਮਨੁੱਖ ਦੀਆਂ ਮੈਂ ਕਿਰਿਆਵਾਂ ਵੇਖਦਾ ਉਸਦੇ ਮੁਤਾਬਕ ਕਹਿ ਦੇਣਾ, ਮਨ ਕੁੰਚਰ ਹੈ, ਮਨ ਗਰਦਬ ਹੈ, ਮਨ ਮੂਰਖ ਹੈ, ਮਨ ਮੁਗਧ ਹੈ। ਆਖੋ ਵਾਹਿਗੁਰੂ, ਝਲਕਾਰੇ ਪੈਂਦੇ ਜਿਵੇਂ ਮੈਂ ਮਾਨਸਿਕ ਕਿਰਿਆਵਾਂ ਮਨੁੱਖ ਦੀਆਂ ਦੇਖਦਾ ਉਸਦੇ ਮੁਤਾਬਕ ਮੇਰੇ ਗੁਰੂ ਨੇ ਸਮਝਾ ਤਾ ਨਾਂ ਰੱਖੇ ਹੋਏ ਨੇ। ਇਸੇ ਮਨ ਨੂੰ ਕੁੰਚਰ ਵੀ ਕਹਿ ਦਿੱਤਾ, ਇਸੇ ਮਨ ਨੂੰ ਗਰਦਬ ਵੀ ਕਹਿ ਦਿੱਤਾ, ਖੱਟ ਹਰ ਗਿਆ ਆਖੋ ਵਾਹਿਗੁਰੂ, ਖੁਟਹਰ ਦਾ ਨਾਮ ਦਿੱਤਾ ਇਸ ਮਨ ਨੂੰ। ਪਰ ਐਗਜੈਕਟ ਕੀ ਹੈ ਮਨ, ਉਹ ਤਾਂ ਗੁਰੂ ਦੇ ਮਨ ਨਾਲ ਜਦੋਂ ਅੰਦਰ ਜਾਵਾਂਗਾ ਤਾਂ ਗੱਲ ਬਣੇਗੀ। ਮੈਂ 9 ਦਰਵਾਜ਼ਿਆਂ ਨਾਲ ਨਹੀਂ ਜਾ ਸਕਦਾ, 9 ਦਰਵਾਜ਼ੇ ਤਾਂ ਭੂਲ ਪਈਆਂ ਹਨ। ਲੋ ਕਰ ਦੇਖ ਜੋ ਕਾਮਨ ਭੂਲੀ, ਬਸ ਤੇ ਰੂਪ ਨਾ ਪਾਈ, ਕਹਿ ਕਬੀਰ ਨੂੰ ਇਹ ਕਰ ਮੂਸੇ, ਦਸਵੇਂ ਤੱਤ ਸਮਾਈ। ਅੱਖਾਂ ਨੂੰ ਕੀ ਕਰਾਂ, ਆ 9 ਦਰਵਾਜ਼ਿਆਂ ਨੂੰ ਕੀ ਕਰਾਂ, ਅੱਖਾਂ ਤੋਂ ਮੈਨੂੰ ਕੁਝ ਐਸੀਆਂ ਦਿਖਾਉਂਦੀਆਂ ਅੰਦਰ ਨਹੀਂ ਜਾਣ ਦਿੰਦੀਆਂ, ਉੱਧਰ ਹੀ ਲੈ ਜਾਂਦੀਆਂ ਨੇ। ਕਦੇ ਪਾਠ ਵੀ ਕਰਦੇ ਹੋ ਨਾ, ਤੁਹਾਨੂੰ ਕੁਛ ਹੋਰ ਤਮਾਸ਼ਾ ਨਜ਼ਰ ਆ ਜਾਏ, ਤੁਹਾਨੂੰ ਗੁੱਟਕੇ ਤੇ ਨਹੀਂ ਵੇਖਣ ਦੇਣਗੀਆਂ। ਆਖੋ ਵਾਹਿਗੁਰੂ, ਉੱਧਰ ਤੁਸੀਂ ਪਾਠ ਕਰਦੇ ਹੋ ਨਾ, ਤੁਹਾਡੇ ਕੰਨ 'ਚ ਕੋਈ ਹੋਰ ਆਵਾਜ਼ ਪੈ ਜਾਏ, ਤੁਹਾਨੂੰ ਬਾਣੀ ਨਹੀਂ ਸੁਣ ਦੇਣਗੀਆਂ, ਉੱਧਰ ਲੈ ਜਾਣਗੀਆਂ। ਆਖੋ ਕੰਨ ਉੱਧਰ ਲੈ ਜਾਣਗੇ। ਉਸ ਦਰਵਾਜ਼ੇ ਦੀ ਮੇਰੇ ਕੋਲ ਚਾਬੀ ਨਹੀਂ, ਉਸਦਾ ਪਤਾ ਹੀ ਨਹੀਂ, ਗੁਪਤ ਹੈ, 10ਵਾਂ ਗੁਪਤ ਰਖਾਇਆ, ਉੱਥੇ ਤਾਲਾ ਵੀ ਹੈ, ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰਸੋ ਪਾਈ। ਮਿਲੇਗੀ ਕਿਵੇਂ,
अनक पाप करे नहीं पाए बिन सतगुर शरण आई। गुरु की शरण विच आके गुरु शब्द की कुंजी देंदा है, गुरमंत्र देंदा है, मूल मंत्र देंदा है, नाल अलाही बख्शिश परी बाणी देंदा है, गुरु शब्द की कुंजी दे देंदा है। और कहिंदा आ फड़ गुरु शब्द की कुंजी ते राह मैं तैनू दसदा दसवें घर जाणदा। यह गुरु शब्द की कुंजी नाल अज्ञानता का ताला खोड़ के अंदर वड़ जा। गुरु शब्द की कुंजी खोली क्या कमाई करके गुरु शब्द कमा जा कमा जा विचार जा अनुभव बना जा समझदा जा तो रस्ता मैं दस देना। आखो गुरदार गुरुद्वारे लाए भावनी एक ना दसवां द्वार लिखाया। आखो वाहिगुरु अंदर की देखा हो यह मन तो जोत स्वरूप है। आखो वाहिगुरु बाहर तू चलकारे पेंदे से उसे मनी बैठा से नहीं 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 यह तो मन जोत स्वरूप है। भगत कबीर भी जब अंदर गया ना भगत कबीर बोले
जियो एक अर सगल शरीरा जोत एक है परमात्मा दी सारे शरीर च जियो एक अर सगल शरीरा इस मन को रल रहे कबीरा मैं इस मन द्वारा
उस जोत जो परमेश्वर दी है उसनु सिमरदा हां आखो भाई उसनु चेते करदा उसनु याद कर लेना। आखो इस मन करके क्योंकि जो स्वरूप मिला देगा ना जो स्वरूप अपने मूल में पछाण देगा तो जो स्वरूप मिला देगा क्योंकि मैं मन देखा ही नहीं सी जो तो मैं देखा गुरु के मन ना अपने गुरु के शब्द ना अपने मन में पछाड़िया नहीं नहीं इस मन तो मेरा मेरा काज नहीं सरदा। आखो नहीं सरदा मन साधे सिद्ध हुए नहीं सरना मन तो बिना काम। आखो भाई मन ही मन सो कहे कबीरा मन सा मिले ना कोई। आखो भाई मन तो बिना मेरा काम नहीं चलना ना 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 मन मार के मैं फिर तुम्हारे गल कि करा मन मार के मैं कीर्तन कि करा मन मार के मैं गल सुना कि मन मार के कि हो सकता है। आखो वाहिगुरु मन मारना नहीं मन तो समझना है। आखो वाहिगुरु वस करना है जिड़े चलकारे पेंदे उन्होंने मारना जिड़ा चलकारे मन समझी बैठे उन्होंने मारना। आखो वाहिगुरु
गल समझ आ गई कि मन की पहचान होगी तो गल बन गई
हूं तुम ध्यान देना क्यों जी जिनी देर तक मन नहीं सी समझिया हूं तक किन्ने मेरे खा गए होवे कोई है अंदाजा। आखो वाहिगुरु किन्ना पानी पी लिया होगा तरह तरह दरस किन्ने पीते हो गए कोई है अंदाजा
किन्ने कपड़े तले तले तरह के पाले हो गए कोई अंदाजा नहीं किन्ने भोग भोगे हो गए पुंचे हो गए कोई अंदाजा नहीं किन्ना खा गए किन्ना पी गए किन्ना पहन लिया किन्ना रस पीता लेकिन मैं की कह मन तो फिर भी तृप्त नहीं।
आखो वाहिगुरु भुखे का भुखा गुरु को आके सच पाशा होर दे आ भी दे आ भी दे आ भी दे आ देखो ना पृथ्वी चंद मंगी जाता आ भी दे आ भी दे आ भी दे तन गुरु अर्जन देव भी कहते नहीं सच्चे पाशाह मैंने तो सच्चा पाशाह ही चाहिए। आखो वाहिगुरु अंतर किन्ना है। आखो वाहिगुरु एक लैंड की बिरती एक देन की बिरती। आखो
किन्ना खा लिया किन्ना पी लिया तृप्ति नहीं फिर मैं जीवन उस जीवन की सुखी आखा जिसे भी तृप्ति नहीं उस जीवन में की रस वाला आखा जिसे बेरसी है खाई भी जाता रोई भी जाता पहने भी जाता फिर रोई जाता। आखो वाहिगुरु इना कुछ पहन गया कपड़े तरह तरह दे पर मन का नगेज ना टक सकया। आखो मन फिर नगेगा नंगा। आखो वाहिगुरु तन तो असी बड़ा टके है पर मन नंगे करके अज तक मैं की कह साढ़े सिर से दुपट्टा भी नहीं रहा। आखो वाहिगुरु सिर से पग भी नहीं रही। आखो वाहिगुरु अज मन नंगे की कह अपना स्वरूप तो वेखो जेड़ा स्वरूप परमेश्वर ने दिता से वह स्वरूप भी नहीं रहा। आखो वाहिगुरु कितों लभी है। आखो वाहिगुरु तो मेरे साहब कहते एक गल जे तू समझ लेगा आ मैं दसना फिर तेरा जीवन सुख हो सकता है। एक दिन तू भी कहेगा की कहेगा जेरी गल सतगुरु कहते असी कहने की कहेगा एक दिन होएगा जे तू मेरी गल मन लेगा एक दिन तू कहेगा की कहेगा इस मन का कोई जान पे
उस जुगत नाल जेरी गुरु दस रहे ने फिर की होएगा तन की समझ आएगी
ए मन लीन पे सुख दे ए मन लीन हो जाएगा ऐसा परमेश्वर सुख दाते लीन हो सुख स्वरूप बन जाएगा। आखो वाहिगुरु ओ सुख स्वरूप बन जाएगा जेड़ा बिनसदा नहीं
جب یہ من اس سکھ داتے وچ لین ہو گیا سکھ سروپ بن گیا تے پیارا تن پرو سکھ منگن دی لوڑ ہی نہیں پینی پھر تو بھی کیا کرے گا ون تو ہور دے منگنا سر دکھا کے دکھ دے نام سنتوکھیا اترے من کی بھکھ تو یہ منگے گا آخو واہ تیرا منگنا ہی بدل جائے گا پھر گئے من لین پر ایک تن سمجھنا پے گا تیرا کھانا کیڑا سبل ہے تیرا پیونا کیڑا سبل ہے تیرا پہننا کیڑا سبل ہے تیرا بھوگنا کیڑا سبل ہے اے پہلا سن لے کیڑا سفل ہے پھر ایک آئے گا تیرا من ہر بھگتی سنگ سیتا جائے گا آخو واہگرو آؤ پہلا شبد پڑھ لیے کیوں کہتے ہیں یہ جگت سمجھ کے جانا آؤ جی سن ہر جپ جپ سد سن ہر جپ جپ سد جیونا
میرا
सफल जीवन, जीवन वो सफल है जिस जीवन जीवदिया परमात्मा दे नाम सुन के फिर जपना, सुन हर जप जप सद जीवना हमेशा ही। कहते वो पीवना जिस नाल मन तृप्त हो जाए, वो कैसा पीवना? नाम अमृत रस पीवना। जिहड़ा गुरु ने मन नूं शब्द दित्ता है ना, उसे शब्द विचों अमृत रस आखो वाहिगुरु। जो मूल मंत्र गुरु मंत्र अलाही बाणी आखो वाहिगुरु, गुरु दी बाणी उसे नूं मथन कर करके शब्द रस विचार कर करके आखो वाहिगुरु। खावना तो वह चंगा है, मुड़ के माया की भुख ना लगे आखो वाहिगुरु। संतोख वाला रज आ जाए, संतोखी हो जाए। खावना जित भूख ना लागे, संतोख सदा तृप्ति मिला। ते पहनना तो वह परमेश्वर पत रह जाए, परमेश्वर साड़ी पत रखे, पत परमेश्वर। मुड़ के कोई बेपति ना कर सके, फिर ना गए नहीं थी ना आखो भाई। ते भोग ऐसे भोगे आखो भाई, आखो भाई। ऐसे भोगन का रस कितों मिलेगा? संत संगत मैली मिला आखो भाई। कहते फिर ऐसी अवस्था बन जाएगी, बिना धागे बिना सोई तो यह मन हरी भगती नाल सीता जाएगा। जिमें जिमें तुसी सुन हर जप जप सद जीवना वाली गल कमा लोगे। कहते मस्ती तो वही है जिहड़ी मुड़ के उसका नशा कदे भी ना उतरे आखो वाहिगुरु। वह हरी रस की मस्ती है जिस ते प्रभु कृपाल होंदे ने, यह खजाना उसनू देंदे ने। फिर सुख किते है? सुख कहंदे ने संतन की सेवा, पाग हुआ गुरसंत मिलाया, प्रभ अविनाशी कर में पाया, गुरसंत मिलाया आखो वाहिगुरु। गुरसंत की सेवा, गुरु की सेवा शब्द विचार, जदों गुरु की सेवा गुरसंत की शब्द की विचार उसकी कोई कमाई करेगा ते उस शब्द नूं तो के उसका रस विचार विचार के पीवेगा, सुख उस विच है। ऐसा सुख कदे नहीं मरता आखो भाई। बंदा मर जाएगा लेकिन सुख नहीं मरता आखो भाई। फिर समझ आती है, सुख नाही बो देश कमाए, सर्व सुखां हर हर गुण गाए। फिर समझ आती है, सब जन्म तिना का सफल है, जिन हर के नाम की मन लागी भुखा आखो। इतनी सेवा प्रवान करना, अखरवाद घाट पुलिस को माफ कर दे, अगर रास्ते अरदास करनी सुना चीज चुनु समक बख्शिश करे। केवल प्यारे माया पेट करके हम जिते लोग समझना वरत रहना शीशा बख्शिश करो। थोड़ा समा कुछ मैं भाई साहब जी का सत्कार योग मेरे भाई साहब बैठे ने, भाई हरनाम सिंह जी श्री निगलवारे हजूरी आगे श्री दरबार साहब तो वारे वारे जाइए, जेडे धन गुरु रामदास जी पितर अस्थान तो आते हैं शीश चुग जाते। انہوں کا سما سی میں ادھا گھنٹہ لے گیا جمع کرنے کے آخو بھائی گئے تو اج سارا دن بھی پروگرام سن سویرے پہلا جلندر سی دوپہر کا پھر جلندر سی شام 5:30 بجے پونے 6 سماپتی کر کے دس اتوں آ رہے تو سویرے سویرے دس نے جانا بےنتی کر کے جا رہے ہیں کہ 28 مارچ تو لے کے 1 اپریل تک سنت بابا اتر سنگھ جی مسپان صاحب والے جی پتر یاد تن تن شری گرو گرنتھ صاحب 400 سالہ جو پہلے پرکاش اتسو سمرپت کرتے ہوئے 5 دنوں کے وشیش نام دیڑ کمائی سماگم ہر سال کی طرح رنگ ہو رہے ہیں 28 مارچ امرت ویلے 3 بجے تو رنگ ہو کے 1 اپریل کے رات 10 بجے تک جاری رہن گے انہوں پروگراموں میں تاڑی دربار رینچ بائی کیرتن ہجوری راگی شیر دربار صاحب تو شکروار کی رات میں ساری رات رینچ بائی کیرتن کریں گے کلی دربار ہوں گے وشا ودوانوں میں دیتے گئے ہیں ویک وشے انہوں ودوان انہوں وشیا سے ادھا ادھا گھنٹہ وچار کرنی ہے کوئی شبد وچار سمیلن ہوئے گا کیرتن دربار ہوں گے امرت سنچار ہوں گے میڈیکل کیمپ لگن گے یہ سارے تھوڑے سہیوگ سے پیار کے نال ہر سال کیتے جاتے ہیں آپ جی پتر چرنا جی پروگرام رکھا گیا ہے آپ درشن دیدار بخشش کرنا کرپا کرنی دور دیڑے تو سنگت بہت دور دور تو چنے آئے ہیں کوئی بسیں لے کے آ رہے ہیں کوئی ٹرکا تے آ رہے ہیں تے آپ جی نے پیار دا ثبوت ہر سال دی طرح دینا تن تن شری گرو گرنتھ صاحب دا کوٹان کوٹان دھنواد ہے کوئی نہ کوئی کارن بنا چڑھتے ہیں اپنی ڈیوٹی چ بنا کے شکرانہ کرنے واسطے چاہے مارکیٹ نے پروگرام کرایا کرایا تو گرو نہیں نا گرو نے انہوں نے دیتا سانو بلا لیا شکرانہ کرن دا پروگرام سدگر کرپا کرنا ایسے پروگرام بنتے رہے شکرانہ کرتے رہیے شکرانہ کرنے والے بھی تے کرونے والے بھی دھنواد تن تن شری گرو گرنتھ صاحب کا کرتے رہن آخو واہگرو آؤ فتح بلاؤ اگلا پروگرام سرون کرنا بیٹھے اسی طرح رہنا سدے رہو اٹھنا نہیں فتح بلاؤ گج کے واہگرو جی کا خالصہ واہگرو جی کی فتح